ਸੋ ਇਸ ਤਰ੍ਹਾਂ ਦੇ ਨਾਲ ਇਹ ਨਾਮ ਜਿਹੜਾ ਹੈ ਮਹਾਰਾਜ ਕਹਿੰਦੇ ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਗਾਤੀ ਦੰਡ ਨਾ ਲਗਾਈ। ਉਹ ਦੂਰੋਂ ਹੀ ਦੇ ਕੇ ਸਤਿਕਾਰ ਕਰਦਾ। ਸੋ ਆਦਮੀ ਇਸ ਨਾਮ ਦੇ ਧਨ ਨੂੰ ਛੱਡ ਕੇ ਧਨ ਕਿਹੜਾ ਇਕੱਠਾ ਕਰਦਾ ਜਿਹੜਾ ਨਾਲ ਨਹੀਂ ਜਾਣਾ। ਪਤਾ ਹੈ ਵੀ ਮੈਂ ਸਾਹ ਛੱਡ ਜਾਣਾ ਤੇ ਮੇਰਾ ਪੈਸਾ ਸਾਰਾ ਹੀ ਇੱਥੇ ਰਹਿ ਜਾਣਾ। ਜਦ ਮੰਜੇ ਤੇ ਪਿਆ ਹੋਊ ਨਾ ਪਲੰਗ, ਡਾਕਟਰ ਦੇ ਹੱਥ ਵਿੱਚ ਨਬਜ਼ ਹੋਏਗੀ, ਡਾਕਟਰ ਸਿਰ ਫੇਰੇਗਾ ਵੀ ਹੁਣ ਨਹੀਂ ਇਹ ਬਚ ਸਕਦਾ। ਉਸ ਵੇਲੇ ਵੀ ਇਹਦੇ ਮੂੰਹ ਚੋਂ ਨਹੀਂ ਨਿਕਲਦਾ ਵੀ ਮੇਰਾ ਧਨ ਲੇਖੇ ਚਲਾ ਦਿਓ, ਕਹੂ ਨਾ ਇਹ ਮੈਂ ਵੰਡਦਾ, ਮੈਂ ਤਾਂ ਇੰਨੀ ਮਿਹਨਤ ਨਾਲ ਕਮਾਇਆ, ਮੈਂ ਕਿਹਨੂੰ ਦੇਦਾ। ਬੰਦਿਆਂ ਦਾ ਧਿਆਨ ਆਊ ਵੀ ਇਹ ਬੰਦੇ ਤਾਂ ਖਾ ਜਾਣਗੇ, ਛੱਡ ਕੇ ਤੁਰ ਜਾਂਦਾ, ਲਾ ਨਹੀਂ ਸਕਦਾ ਪਰਮੇਸ਼ਰ ਦੇ ਲੇਖੇ। ਮਹਾਰਾਜ ਕਹਿੰਦੇ ਸਾਗਟੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾਂ ਇੱਕ ਵਿਖ ਨਾਲ ਨਾ ਜਾਈ, ਇੱਕ ਕੌਡੀ ਵੀ ਨਾਲ ਨਹੀਂ ਜਾਂਦੀ। ਹਾਲਤਾਂ ਵਿੱਚ ਸਾਗਰ ਦਹੇਲੇ ਪਏ, ਉੱਥੇ ਜਾ ਕੇ ਫਿਰ ਦੁਖੀ ਹੁੰਦੇ ਨੇ ਕਿ ਉਹ ਨਾਮ ਦਾ ਧਨ ਹੈ ਨਹੀਂ ਪੱਲੇ, ਹੱਥੋਂ ਛੁੜਕ ਗਿਆ। ਅੱਗੇ ਪਲਤ ਸਾਕਤ ਹਰ ਦਰਗੇ ਢੋਈ ਨਾ ਪਾਈ, ਗਾਂ ਜਾ ਕੇ ਢੋਈ ਨਹੀਂ ਮਿਲਦੀ, ਦੁਖੀ ਹੁੰਦੇ ਨੇ। ਮਹਾਰਾਜ ਕਹਿੰਦੇ ਇਹ ਜਿਹੜਾ ਧਨ ਹੈ ਨਾ, ਇਹ ਪਤਾ ਕੀ ਕਰਦਾ? ਪ੍ਰੋਪਰਟੀਆਂ ਧਨ ਪੈਸਾ ਟਕਾ, ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰਾ, ਜਿਹਦਾ ਮਨ ਚ ਇਹਦੇ 'ਚ ਲਹਿ ਜਾਏ ਨਾ ਜਾਣ ਵੇਲੇ, ਐਸੀ ਚਿੰਤਾ ਮੈਂ ਜੇ ਮਰਾਂ, ਸਰਪ ਜੋਨ ਬਲ ਬਲ ਉਤਰੇ ਫਿਰ ਸਵਾਦ ਆ ਜੂਗਾ ਸੱਪ ਬਣ ਕੇ। ਲੋਕਾਂ ਨੂੰ ਥਾਂ ਨਹੀਂ ਲੱਭਦਾ, ਸਾਰੇ ਹੀ ਮਾਰਨ ਨੂੰ ਡੰਡੇ ਚੱਕ ਕੇ ਫਿਰਦੇ ਰਹਿੰਦੇ। ਕੀ ਫਾਇਦਾ ਹੋਇਆ ਉਸ ਧਨ ਦਾ ਜਿਹਨੇ ਸੱਪ ਬਣਾ ਤੇ? ਅਰੇ ਬਾਈ, ਗੋਬਿੰਦ ਨਾਮ ਮਤ ਵਿਸਰ, ਤੂੰ ਯਾਦ ਰੱਖ ਲੈ ਗੋਬਿੰਦ ਦਾ, ਪਰਮੇਸ਼ਰ ਦਾ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਬਲ ਬਲ ਉਤਰ, ਬੇਸ਼ਵਾ ਬਣ ਜਾਂਦਾ ਜਿਹੜਾ, ਜਿਹੜੀ ਇਸਤਰੀ ਬੰਦੇ ਨੂੰ ਬੰਦੇ ਦਾ ਧਿਆਨ ਦਿੰਦੀ ਅੰਤ ਵੇਲੇ, ਅਤੇ ਜਿਹੜਾ ਬੰਦਾ ਇਸਤਰੀ ਦਾ ਧਿਆਨ ਦਿੰਦਾ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੀ ਲੜਕਾ ਹੀ ਨਹੀਂ ਹੋਇਆ, ਲੜਕਾ ਹੀ ਨਹੀਂ ਹੋਇਆ। ਕਹਿੰਦੇ ਫਿਰ ਕੀ ਹੋਏਗਾ? ਮਹਾਰਾਜ ਤਾਂ ਬਹੁਤ ਇਨਸਾਫ ਕਰਦਾ, ਕਹਿੰਦਾ ਲੈ ਤੈਨੂੰ ਸੂਰ ਬਣਾਉਂਦੇ ਹਾਂ, ਬਾਰਾਂ ਬਾਰਾਂ ਜੰਮਣਗੇ ਸਾਲ 'ਚ। ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸ਼ੁਕਰ ਜੋਨ ਬਲ ਬਲ ਉਤਰ। ਫਿਰ ਕਹਿੰਦਾ ਮੇਰੀ ਕੋਠੀ ਨਹੀਂ ਬਣੀ, ਮੇਰਾ ਘਰ ਨਹੀਂ ਬਣਿਆ, ਮੈਨੂੰ ਕੋਠੀ ਇੱਕੋ ਜਾਂ ਦੋ ਬਣਨੀਆਂ ਚਾਹੀਦੀਆਂ, ਤਿੰਨ ਬਣਨੀਆਂ, ਚਾਰ ਬਣਨੇ, ਪਲਾਟ ਹੋਰ ਲੈਣੇ ਚਾਹੀਦੇ ਆ, ਸ਼ੋਪ ਕੰਪਲੈਟ ਬਣਨਾ ਚਾਹੀਦਾ। ਕਹਿੰਦੇ ਕੀ ਕੀ ਖੱਟ ਲਿਆ ਤੈਂ? ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ, ਪ੍ਰੇਤ ਬਣ ਜਾਂਦਾ। ਪਰ ਇਹਦੀ ਥਾਂ 'ਤੇ ਜਿਹਦਾ ਵਾਹਿਗੁਰੂ ਵਾਹਿਗੁਰੂ ਹੋਵੇ, ਰੋਂਦਾ ਜਾਂਦਾ ਵੀ ਮੈਂ ਤੇਰੇ ਨਾਮ ਨਹੀਂ ਜਪ ਹੋਇਆ, ਸੇਵਾ ਨਹੀਂ ਕਰ ਹੋਈ। ਅਤੇ ਧਿਆਨ ਵਿੱਚ ਪਰਮੇਸ਼ਰ ਆਉਂਦਾ ਵੀ ਵਾਹਿਗੁਰੂ ਜੀ ਮੈਨੂੰ ਬਖਸ਼ ਲੈ, ਮੈਂ ਨਹੀਂ ਜਪ ਸਕਿਆ, ਕਿਉਂਕਿ ਜਪਣ ਦਾ ਵੀ ਕੋਈ ਹਿਸਾਬ ਨਹੀਂ ਹੈ। ਜਿਹੜੇ ਜਪਦੇ ਨੇ ਕਿਤੇ ਇੱਥੇ ਹੀ ਨਾ ਠਹਿਰ ਜੇ, ਨਾ ਜਿਹਦਾ ਅੰਤ ਨਹੀਂ ਹੈ ਉਦੋਂ ਉੱਪਰ ਤੋਂ ਉੱਪਰ ਪਏ ਨੇ, ਸਿਰੇ ਵਾਲਾ ਦੇਖ ਲਓ ਉਦੋਂ ਕਹਾਂ ਹੋਰ ਹੈਗੇ। ਕਹਿ ਨਹੀਂ ਸਕਦਾ ਵੀ ਮੈਂ ਨਾਮ ਪੂਰਾ ਜਪ ਲਿਆ। ਮਹਾਰਾਜ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਿਆ, ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਂ ਕਰ ਲਿਆ, ਕਹਿੰਦੇ ਉਹਦੇ ਵਰਗਾ ਅਣਜਾਣ ਦੁਨੀਆਂ 'ਚ ਕੋਈ। ਸੋ ਜੇ ਉਹਦਾ ਧਿਆਨ ਵਾਹਿਗੁਰੂ 'ਚ ਰਹਿ ਜਾਵੇ, ਪਰ ਰਹਿੰਦਾ ਉਹਦਾ ਹੀ ਆ ਜਿਹੜਾ ਜਿਉਂਦਾ ਜਿਉਂਦਾ ਧਿਆਨ ਦਿੰਦਾ, ਦੂਜੇ ਦਾ ਨਹੀਂ ਰਹਿੰਦਾ। ਅੰਤਕਾਲ ਜੋ ਨਾਰਾਇਣ ਸਿਮਰੈ, ਸੀ ਚਿੰਤਾ ਮੈਂ ਜੇ ਮਰੈ, ਬਦਲ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਇਹਦੇ ਵੇ ਦੱਸੇ, ਉਹ ਮੁਕਤ ਹੋ ਜਾਇਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਚੀਜ਼ ਦੇ ਨਾਲ ਮਨ ਦਾ ਲਗਾਓ ਜ਼ਿਆਦਾ ਹੁੰਦਾ ਹੈ, ਆਪੇ ਹੀ ਦੇਖ ਲਓ ਵੀ ਮੇਰਾ ਲਗਾਓ ਕਿਹੜੀ ਚੀਜ਼ ਨਾਲ, ਉਸੇ ਜੂਨ ਵਿੱਚ ਆਊਗਾ, ਕਿਉਂਕਿ ਮਨ ਉਹਦੇ 'ਚ ਫਸ ਜਾਂਦਾ, ਝੜਾਂ 'ਚ ਫਸ ਕੇ ਨਿਕਲ ਨਹੀਂ ਸਕਦਾ, ਇੱਥੇ ਹੀ ਰਹਿ ਜਾਂਦਾ ਫਿਰ। ਮਨ ਜਿੰਨਾ ਚਿਰ ਫਰੀ ਨਹੀਂ ਨਾ ਹੁੰਦਾ, ਸਾਰੇ ਪਾਸਿਓਂ ਪਿੱਠ ਨਹੀਂ ਫੇਰਦਾ, ਇਹ ਉੱਪਰ ਨਹੀਂ ਜਾ ਸਕਦਾ, ਮੁੜ ਮੁੜ ਕੇ ਇੱਥੇ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਬੇਅੰਤ ਮਸਾਲਾ ਨੇ। ਇੱਥੇ ਦੁਖੀ ਹੁੰਦੇ ਫਿਰਦੇ ਨੇ ਜੀ, ਮੇਰੀ ਗਤੀ ਕਰ ਦਿਓ, ਮੈਂ ਦੁਖੀ ਹਾਂ, ਮੈਨੂੰ ਇਹਨਾਂ 'ਚ ਹੋ ਗਿਆ ਪ੍ਰੇਤ ਬਣੇ ਨੂੰ, ਰੋਂਦੇ ਫਿਰਦੇ ਨੇ ਪ੍ਰੇਤ ਬਣ ਕੇ, ਭੂਤ ਬਣ ਕੇ। ਇੱਕ ਇੱਥੇ ਆ ਗਿਆ, ਬੀਬੀ ਆ ਗਈ, ਮੈਂ ਕਿਹਾ ਤੂੰ ਭਾਈ ਗੁਰਮੁਖਾ ਜਾ ਇੱਥੋਂ, ਇਹ ਬੀਬੀ ਨੂੰ ਤੂੰ ਛੱਡ ਦੇ, ਕਾਹਨੂੰ ਬੋਲਦੀ ਸੀ ਉਹ। ਮੈਂ ਕਿਹਾ ਤੂੰ ਕਾਹਨੂੰ ਇਹਨੂੰ ਤੰਗ ਕਰੀ ਜਾਂਦਾ? ਕਹਿੰਦਾ ਮੈਂ ਜਾਵਾਂ ਕਿੱਥੇ? ਮੈਂ ਕਿਹਾ ਸਵੈਦਿਆਂ ਤੋਂ ਬਾਹਰ ਰਹੀ ਜਾ। ਕਹਿੰਦਾ ਇੱਥੇ ਤਾਂ ਸਿੱਖ ਭੂਤ ਬਹੁਤੇ ਨੇ, ਮੈਂ ਮੁਸਲਮਾਨ ਨੇ, ਮੈਨੂੰ ਮਾਰਦੇ ਨੇ। ਕਹਿੰਦਾ ਕਹਿੰਦਾ ਮੈਂ ਇੱਥੇ ਨਹੀਂ ਰਹਿ ਸਕਦਾ। ਕਹਿੰਦਾ ਬੇਅੰਤ ਇੱਥੇ ਤੁਹਾਡੇ ਸਿੱਖਾਂ ਦੇ ਭੂਤ ਰਹਿੰਦੇ ਨੇ, ਮਾਤਾ ਨੂੰ ਦੀਂਦੇ ਨੇ। ਕਹਿੰਦਾ ਹਾਂ, ਇੱਥੇ ਤਾਂ ਨਹੀਂ ਮੈਂ ਰਹਿੰਦਾ। ਮੈਂ ਉੱਥੇ ਚਲਿਆ ਜਾਂਦਾ ਜਿੱਥੇ ਮੁਸਲਮਾਨ ਰਹਿੰਦੇ ਨੇ ਸਾਡੇ, ਉੱਥੇ ਵੀ ਯਾਦ ਰੱਖਦੇ ਨੇ ਵੀ ਮੈਂ ਮੁਸਲਮਾਨ ਹਾਂ, ਮੈਂ ਸਿੱਖਾਂ ਲੜਦੇ ਨੇ ਆਪਸ, ਭੂਤ ਦੁਖੀ ਹੁੰਦੇ ਨੇ। ਫਿਰ ਸਵਾਦ ਆਉਂਦਾ ਇਹ ਜੂਨਾਂ 'ਚ ਘੁੰਮ ਕੇ, ਪਹਿਲਾਂ ਹੀ ਕਿਉਂ ਨਹੀਂ ਜਾਗਦਾ, ਪਹਿਲਾਂ ਹੀ ਜਾਗ ਲੈਣਾ ਚਾਹੀਦਾ। ਸੋ ਨਾਲ ਜਿਹੜੀ ਚੀਜ਼ ਜਾਂਦੀ ਹੈ ਨਾ, ਉਹ ਸਾਨੂੰ ਖੱਟਣੀ ਚਾਹੀਦੀ ਹੈ। ਉਹ ਮਹਾਰਾਜ ਨੇ ਦੱਸ ਦਿੱਤਾ ਵੀ ਕੇਤ ਗੋਬਿੰਦ ਰਾਧਿਆ ਹੋਵੇ ਆਨੰਦ ਕਰਾਂ, ਆਨੰਦ ਹੁੰਦਾ ਹੈ, ਸੁੱਖ ਜਾਂਦੇ ਹਾਂ, ਬਾਹਾਂ ਲਾਉਂਦੇ ਜਾਂਦੇ ਹਾਂ ਦਰਗਾਹ ਨੂੰ, ਮੌਜਾਂ ਨਾਲ ਜਾਂਦੇ। ਇੱਕ ਤਾਂ ਇਹ ਪਾਸਾ, ਦੂਆ ਪਾਸਾ ਇਹ। ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਵਾਲੀ ਫੇਰੀ ਕਰਕੇ ਪਰਬਤਾਂ ਤੋਂ ਹੁੰਦੇ ਹੋਏ ਸਾਰੇ ਜੋਗੀਆਂ ਨੂੰ ਮਿਲਦੇ ਮਿਲਾਉਂਦੇ, ਜਿਸ ਵਕਤ ਆਪ ਲਾਹੌਰ ਪਹੁੰਚਦੇ ਨੇ, ਉੱਥੇ ਹਰ ਰੋਜ਼ ਸਤਸੰਗ ਹੋਣਾ ਸ਼ੁਰੂ ਹੋ ਗਿਆ ਰਾਵੀ ਦੇ ਕੰਢੇ 'ਤੇ। ਬੇਅੰਤ ਸੰਗਤਾਂ ਆਉਂਦੀਆਂ ਅਤੇ ਗੁਰੂ ਮਹਾਰਾਜ ਦੀ ਸੰਗਤ 'ਚ ਆਉਂਦੀਆਂ। ਅਤੇ ਇੱਕ ਕੋਈ ਪ੍ਰੇਮੀ ਸੀ ਉੱਥੇ, ਬਹੁਤ ਵੱਡਾ ਸੇਠ ਸ਼ਹਿਰ ਦਾ, ਉਹਦਾ ਜਿਹੜਾ ਮਨੀਨ ਸੀ ਉਹ ਵੀ ਆਇਆ ਕਰਦਾ ਸੀ, ਵੱਡਾ ਮੈਨੇਜਰ ਜਿਹੜਾ ਸੀ। ਇੱਕ ਦਿਨ ਉਹਨੇ ਕਿਹਾ ਵੀ ਸ਼ਾਹ ਜੀ, ਮੈਂ ਇੱਕ ਬੇਨਤੀ ਕਰਾਂ, ਬਿਲਕੁਲ ਸੱਤ ਬੇਨਤੀ ਹੈ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਬੁਰਾ ਤਾਂ ਨਹੀਂ ਮੰਨੋਗੇ? ਕਹਿੰਦੇ ਨਹੀਂ। ਕਹਿੰਦੇ ਆਪਣੇ ਲਾਹੌਰ ਸ਼ਹਿਰ ਦੇ ਵਿੱਚ ਭਗਵਾਨ ਆਪ ਇਹ ਮਨੁੱਖ ਦਾ ਰੂਪ ਧਾਰ ਕੇ ਆਇਆ ਹੋਇਆ, ਮੈਂ ਤਾਂ ਕਹਿੰਦਾ ਦੇਖਿਆ, ਦਰਸ਼ਨ ਕਰਿਆ। ਕਹਿੰਦਾ ਕਲਯੁਗ ਦੇ ਵੀ ਅੰਦਰ ਭਗਵਾਨ ਹੈ ਕੋਈ ਮਨੁੱਖ ਦੇ ਰੂਪ 'ਚ? ਕਹਿੰਦੇ ਹਾਂ। ਕਹਿੰਦੇ ਨਾਂ ਕੀ ਹੈ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਨਿਰੰਕਾਰੀ। ਉਹ ਆਪ ਇਹ ਪਰਮੇਸ਼ਰ ਦਾ ਰੂਪ ਨੇ, ਸੰਸਾਰ ਦਾ ਉਧਾਰ ਕਰਦੇ ਫਿਰਦੇ। ਮੈਂ ਤਾਂ ਉੱਥੇ ਜਦ ਜਾਂਦਾ ਉਹਨਾਂ ਤੋਂ ਅਜੀਬ ਅਜੀਬ ਉਹਨਾਂ ਦੇ ਜਿਹੜੇ ਗੁਰਸਿੱਖ ਨੇ ਉਹਨਾਂ ਦੀਆਂ ਕਥਾਵਾਂ ਦੱਸਦੇ ਨੇ। ਕਹਿਣ ਲੱਗੇ ਜਦ ਗੁਰੂ ਨਾਨਕ ਪਾਤਸ਼ਾਹ ਤੁਰੇ ਨੇ ਨਾ ਘਰੋਂ ਤੋਂ, ਸੁਲਤਾਨਪੁਰ ਲੋਧੀ ਉਹ ਸਾਂ ਦੇ ਉੱਤੇ ਨਵਾਬ ਦੌਲਤ ਖਾਨ ਦਾ ਜੋ ਮੋਦੀ ਖਾਨਾ ਸੀ ਉਹਦੇ ਮਾਲਕ ਸੀ, ਅੱਠ ਵਜ਼ੀਰ ਹੋਇਆ ਕਰਦੇ ਸੀ ਪਠਾਣਾਂ ਦੇ, ਉਹਨਾਂ 'ਚੋਂ ਜਿਹੜਾ ਮੋਦੀ ਹੁੰਦਾ ਉਹ ਵੀ ਇੱਕ ਵਜ਼ੀਰ ਹੋਇਆ ਕਰਦਾ ਸੀ, ਇੱਕ ਖਾਨੇ ਖਾਨਾ ਹੁੰਦਾ ਜਿਹਨੂੰ ਹੋਮ ਮਿਨਿਸਟਰ ਕਹਿੰਦੇ ਨੇ ਅੱਜ ਕੱਲ੍ਹ, ਇੱਕ ਦੀਵਾਨ ਏ ਆਜ਼ਮ ਹੁੰਦਾ ਉਹਨੂੰ ਪ੍ਰਾਈਮ ਮਿਨਿਸਟਰ ਕਹਿੰਦੇ ਨੇ, ਜਿਹਨੂੰ ਵਜ਼ੀਰ ਏ ਆਜ਼ਮ ਕਹਿੰਦੇ ਨੇ, ਇੱਕ ਬਖਸ਼ੀ ਹੁੰਦਾ ਜਿਹਨੂੰ ਡਿਫੈਂਸ ਮਿਨਿਸਟਰ ਕਹਿੰਦੇ ਨੇ, ਇੱਕ ਦੀਵਾਨ ਹੁੰਦਾ ਜਿਹੜਾ ਫਾਈਨੈਂਸ ਮਿਨਿਸਟਰ ਹੁੰਦਾ। ਕਹਿੰਦੇ ਬੜੀ ਵੱਡੀ ਨੌਕਰੀ ਸੀ, ਆਪ ਨੇ ਸਭ ਛੱਡ ਕੇ, ਆਪ ਦਾ ਵਾਧਾ ਇੰਨਾ ਨਿਕਲਿਆ ਕਿ 760 ਰੁਪਈਏ ਨਿਕਲੇ, ਸਭ ਲੁਟਾਉਂਦੇ ਰਹਿੰਦੇ ਦਿਨ ਰਾਤ, ਤੇਰਾ 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 ਕਰਕੇ ਤਕੜੀਆਂ ਤੋਲ ਤੋਲ ਕੇ ਆਪਣੇ ਹੱਥ ਨਾਲ ਪਾਉਂਦੇ ਸੀ, ਨੌਕਰਾਂ ਨੂੰ ਨਹੀਂ ਸੀ ਕਹਿੰਦੇ, ਆਪ ਇਹ ਬਜਟ ਚਾ ਕੇ ਤੋਲਣ ਲੱਗ ਜਾਂਦੇ ਸੀ। ਕਹਿਣ ਲੱਗੇ ਘੱਟਦਾ ਨਹੀਂ ਸੀ, 760 ਰੁਪਈਏ ਨਿਕਲੇ। ਅਸੀਂ ਕਹਾਂਗੇ 760 ਤਾਂ ਕੁਝ ਵੀ ਨਹੀਂ ਹੁੰਦੇ, ਪਰ ਉਹ ਜਿਹੜੇ 760 ਸੀ ਉਹਨੂੰ ਤੁਸੀਂ ਜੇ ਕਨਵਰਟ ਕਰੋ ਨਾ, ਕੋਈ ਸਿਆਣਾ ਪੜ੍ਹਿਆ ਲਿਖਿਆ ਬੰਦਾ ਕੰਪਿਊਟਰ ਨਾਲ ਉਹਨੂੰ ਕੱਢੇ, ਉਹ ਲੱਖਾਂ ਰੁਪਈਆ ਬਣਦਾ। 1 ਰੁਪਈਏ ਦੇ 9 ਮਣ ਛੋਲੇ ਆਇਆ ਕਰਦੇ ਸੀ ਉਸ ਵੇਲੇ, ਹੁਣ ਕੈਸੋ ਦੇ ਆਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਉਹਨਾਂ ਨੇ ਛੱਡ ਕੇ ਬੇਈ ਨਦੀ ਚੁੱਭੀ ਮਾਰੀ ਅਤੇ 3 ਦਿਨ ਨਾ ਨਿਕਲੇ। ਉਹ ਤੋਂ ਬਾਅਦ ਜਾਂ ਨਿਕਲੇ ਬਾਹਰ ਤਾਂ ਇੱਕੋ ਗੱਲ ਕਹਿੰਦੇ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਮੁਸਲਮਾਨਾਂ ਨੇ ਗੁੱਸਾ ਕਰਿਆ, ਨਵਾਬ ਕੋਲ ਸ਼ਿਕਾਇਤ ਕਰਤੀ, ਨਵਾਬ ਕੋਲ ਚਲੇ ਗਏ, ਨਵਾਬ ਨੂੰ ਸਮਝਾਇਆ ਕਿ ਅਸਲੀ ਮੁਸਲਮਾਨ ਕੌਣ ਹੁੰਦਾ। ਉਹ ਜੇ ਕੋਈ ਹੈਗਾ ਉਹ ਤਾਂ ਕਹਿ ਸਕਦਾ, ਲੇਕਿਨ ਸਾਨੂੰ ਤਾਂ ਕੋਈ ਅਸਲੀ ਨਜ਼ਰ ਨਹੀਂ ਆਉਂਦਾ, ਸਾਰੇ ਕਰਮਕਾਂਡ ਸ਼ਰ੍ਹਾਂ 'ਚ ਫਸੇ ਹੋਏ ਨੇ, ਇਹ ਤਾਂ ਉੱਤੇ ਨਹੀਂ ਕੋਈ ਲੰਘ ਰਿਹਾ, ਪਰਮੇਸ਼ਰ ਦਾ ਪਿਆਰਾ ਨਹੀਂ ਕੋਈ ਹੈ। ਉਸ ਵੇਲੇ ਨਵਾਬ ਨੇ ਕਿਹਾ, ਹੇ ਨਾਨਕ, ਤੂੰ ਤਾਂ ਤੇਰੀ ਨਿਗਾਹ 'ਚ ਤਾਂ ਮੁਸਲਮਾਨ ਹਿੰਦੂ ਹੈ ਨਹੀਂ, ਕਹਿੰਦੇ ਨਾ ਇਹ ਸਾਰੇ ਹੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਆਹ ਸਰੀਰ ਵੀ ਵਾਹਿਗੁਰੂ ਦਾ, ਇਹਦੇ 'ਚ ਪ੍ਰਾਣ ਵੀ ਵਾਹਿਗੁਰੂ ਦੇ, ਇਹਦੀ ਜਾਤ ਕਾਹਦੀ ਹੈ? ਮਿੱਟੀ ਦੀ ਕਦੇ ਜਾਤ ਬਣੀ ਹੈ? ਪਾਣੀ ਦੀ ਕੋਈ ਜਾਤ ਹੋਈ ਹੈ? ਅੱਗ ਦੀ ਕੋਈ ਜਾਤ ਹੈਗੀ ਵੀ ਆਹ ਹਿੰਦੂ ਅੱਗ ਹੈ ਮੁਸਲਮਾਨ ਅੱਗ ਹੈ? ਹਵਾ ਦੀ ਜਾਤ ਹੈ ਵੀ ਆਹ ਪਾਕਿਸਤਾਨੀ ਹਵਾ ਹੈ ਅਤੇ ਆਹ ਇੰਡੀਅਨ ਹਵਾ ਹੈ, ਇਹ ਮੁਸਲਮਾਨ ਹਵਾ ਹੈ ਅਤੇ ਆਹ ਹਿੰਦੂ ਹਵਾ ਹੈ? ਆਕਾਸ਼ ਦੀ ਕੋਈ ਜਾਤ ਹੈ? ਕਹਿਣ ਲੱਗੇ ਠੀਕ ਹੈ ਨਾਨਕ, ਪਰ ਤੂੰ ਫਿਰ ਤਾਂ ਸਾਂਝਾ ਹੋਇਆ, ਚੱਲ ਅੱਜ ਨਵਾਜ਼ ਪੜ੍ਹੀਏ। ਤੇਰੇ ਨਾਲ ਨਮਾਜ਼ ਪੜ੍ਹ ਕੇ ਸਾਨੂੰ ਬਹੁਤ ਆਨੰਦ ਆਏਗਾ। ਮਹਾਰਾਜ ਕਹਿੰਦੇ ਜੇ ਤੁਸੀਂ ਪੜ੍ਹ ਲਓ ਨਾ ਤਾਂ ਸਾਨੂੰ ਵੀ ਬੜਾ ਆਨੰਦ ਆਏਗਾ, ਚਲੋ ਚਲੋ। ਕਹਿਣ ਲੱਗੇ ਨਮਾਜ਼ ਚਲੇ ਗਏ, ਹਿੰਦੂ ਸਾਰੇ ਘਬਰਾ ਗਏ ਵੀ ਨਾਨਕ ਮੁਸਲਮਾਨ ਬਣ ਲੱਗਿਆ। ਇੱਕ ਸਿਰਫ ਇਹਨਾਂ ਦੀ ਭੈਣ ਸੀ ਕਹਿੰਦੇ ਜਿਹੜੇ ਬੇਬੇ ਨਾਨਕੀ, ਉਹ ਕਹਿੰਦੀ ਸੀ ਮੇਰਾ ਵੀਰ ਤਾਂ ਪਾਰ ਬ੍ਰਹਮ ਹੈ, ਪਰਮੇਸ਼ਰ ਕੋਈ ਕੌਤਕ ਰਚ ਰਿਹਾ, ਉਹਨੂੰ ਨਾ ਹਿੰਦੂ ਬਣ 'ਚ ਫਰਕ ਹੈ ਨਾ ਮੁਸਲਮਾਨ ਬਣ 'ਚ ਫਰਕ ਹੈ, ਕੋਈ ਫਰਕ ਨਹੀਂ ਹੈ। ਅਤੇ ਨਮਾਜ਼ ਪੜ੍ਹਨ ਜਾਂਦੇ ਨੇ ਅਤੇ ਇੱਕ ਪਾਸੇ ਹੋ ਕੇ ਬਹਿ ਗਏ। ਦੁਨੀਆਂ ਚੰਦ ਕਹਿਣ ਲੱਗਿਆ ਫਿਰ ਨਵਾਬ ਨੇ ਨਾ ਕੁਛ ਕਿਹਾ? ਕਹਿੰਦੇ ਸੁਣੋ ਤਾਂ ਸਹੀ, ਤੁਸੀਂ ਨਮਾਜ਼ ਪੜ੍ਹਿਆ ਅਤੇ ਕਾਜੀ ਨੇ ਕਿਹਾ ਨਵਾਬ ਸਾਹਿਬ ਨਾਨਕ ਨਮਾਜ਼ ਪੜ੍ਹਨ ਆਇਆ, ਇੱਕ ਪਾਸੇ ਬਹਿ ਗਿਆ। ਨਵਾਬ ਨੇ ਪੁੱਛਿਆ ਨਾਨਕ ਤੂੰ ਨਮਾਜ਼ ਨਹੀਂ ਪੜ੍ਹੀ? ਕਹਿੰਦੇ ਅਸੀਂ ਤਾਂ ਪੜ੍ਹੀ ਆ, ਤੈਂ ਨਹੀਂ ਪੜ੍ਹੀ। ਕਹਿੰਦੇ ਦੇਖੋ ਸੇਠ ਜੀ, ਕੋਈ ਨਵਾਬਾਂ ਦੇ ਮੂਹਰੇ ਬੋਲ ਨਹੀਂ ਸਕਦਾ, ਬਿਲਕੁਲ ਸੱਚੀਆਂ ਸੱਚੀਆਂ ਸੁਣਾਉਣ ਲੱਗ ਗਏ। ਨਵਾਬ ਘਬਰਾਇਆ ਬਹੁਤ, ਕ੍ਰੋਧ 'ਚ ਆਇਆ ਵੀ ਹੈ ਮੈਨੂੰ ਝੂਠਾ ਕਹਿੰਦਾ ਹੈ। ਪਰ ਫਿਰ ਕੁਛ ਦਰਸ਼ਨ ਕਰਕੇ ਮਨ 'ਚ ਸ਼ਾਂਤੀ ਆ ਗਈ, ਕਹਿਣ ਲੱਗਿਆ ਨਾਨਕ ਮੈਂ ਨਮਾਜ਼ ਪੜ੍ਹੀ ਹੈ, ਤੈਂ ਨਹੀਂ ਪੜ੍ਹੀ। ਕਹਿੰਦਾ ਨਹੀਂ ਨਵਾਬ ਸਾਹਿਬ, ਕਲਮਾ ਜਦ ਬਿਸਮਿਲਾ ਕਿਹਾ, ਇਲਾ ਕਿਹਾ, ਉਸ ਵੇਲੇ ਤੂੰ ਸੀਗਾ ਇੱਥੇ, ਲੇਕਿਨ ਇਸ ਤੋਂ ਬਾਅਦ ਤਾਂ ਤੂੰ ਕਾਬਲ ਕੰਧਾਰ ਦੇ ਅੰਦਰ ਜਿਹੜੇ ਤੈਂ ਬੰਦੇ ਘੋੜੇ ਖਰੀਦਣ ਵਾਸਤੇ ਭੇਜੇ ਆ, ਤੂੰ ਉਹਨਾਂ ਦੇ ਨਾਲ ਰਲ ਕੇ ਆਪਣੀ ਛਟੀ ਲਾ ਰਿਹਾ ਸੀ ਵੀ ਆਹ ਘੋੜਾ ਖਰੀਦ ਲਓ, ਆਹ ਖਰੀਦ ਲਓ, ਆਹ ਸਵਾਰੀ ਵਾਲਾ ਹੈ, ਆਹ ਤੋਪਖਾਨਾ ਖਿੱਚਣ ਵਾਲਾ, ਆਹ ਘੋੜਾ ਸੁਰੰਗ ਹੈ, ਆਹ ਵੇ ਹੈ, ਤੂੰ ਤਾਂ ਉੱਥੇ ਨਿਸ਼ਾਨੀਆਂ ਦੱਸ ਰਿਹਾ ਸੀ ਘੋੜਿਆਂ ਦੀਆਂ, ਇੱਥੇ ਤਾਂ ਤੂੰ ਆਇਆ ਹੀ ਨਹੀਂ, ਇਹ ਤਾਂ ਹੁਣ ਆਇਆ। ਕਹਿੰਦੇ ਨਵਾਬ ਨੇ ਸੱਚ ਮੰਨਿਆ, ਕਹਿੰਦਾ ਠੀਕ ਹੈ। ਕਹਿੰਦਾ ਵਲੀ ਅੱਲਾ ਤੂੰ ਤਾਂ ਅੰਦਰਲੀਆਂ ਜਾਣਦਾ। ਕਹਿੰਦੇ ਕਾਜੀ ਕਹਿਣ ਲੱਗਿਆ ਮੇਰੇ ਨਾਲ ਪੜ੍ਹ ਲੈਂਦੇ। ਕਹਿੰਦੇ ਕਾਜੀ ਸਾਹਿਬ ਤੇਰੇ ਘਰ ਘੋੜੀ ਸੂਈ ਹੋਈ ਸੀ ਤੇ ਖੂਹੀ ਦੇ ਉੱਤੇ ਮਾਉਣ ਨਹੀਂ, ਤੂੰ ਮੰਜਾ ਦੇਣਾ ਭੁੱਲ ਗਿਆ, ਤੂੰ ਤਾਂ ਉੱਥੇ ਖੜਾ ਘੋੜੀ ਮੋੜਦਾ ਰਿਹਾ, ਤੈਂ ਕਦ ਨਵਾਜ਼ ਪੜ੍ਹੀ ਹੈ? ਸੋ ਕਹਿੰਦੇ ਦੋਵੇਂ ਜਣੇ ਝੁਕਾ ਲਏ। ਨਵਾਬ ਤਾਂ ਇੰਨਾ ਪ੍ਰਭਾਵਿਤ ਹੋਇਆ, ਨਾ ਨਵਾਬ ਨੇ ਤਾਂ ਗੁਰੂ ਨਾਨਕ ਤੋਂ ਨਾਮ ਲਿਆ ਅਤੇ ਸਿੱਖੀ ਧਾਰਨ ਕਰੀ, ਸਾਰੇ ਅਸੂਲ ਛੱਡ ਕੇ ਪਹਿਲਾ ਸਿੱਖ ਹੋਇਆ ਇਹ ਦੌਲਤ ਖਾਨ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਦੌਲਤ ਖਾਨ ਨੇ ਸਿੱਖੀ ਧਾਰਨ ਕਰੀ। ਕਹਿੰਦੇ ਫਿਰ ਇੱਥੇ ਆਪ ਤੁਰੇ ਅਤੇ ਤੁਰੇ ਕਿੱਥੇ? ਕਹਿੰਦੇ ਇੱਕ ਗਰੀਬ ਦੇ ਘਰ ਚਲੇ ਗਏ, ਲਾਲੋ ਦੇ, ਰੁੱਖੀਆਂ ਖਾਂਦੇ ਨੇ ਅਤੇ ਮਲਕ ਭਾਗੋ ਨੇ ਬੜਾ ਭਾਰਾ ਜੱਗ ਕਰਿਆ। ਕਹਿੰਦੇ ਉਹਦੇ ਜੱਗ ਵਿੱਚ ਨਾ ਗਏ, ਬੜਾ ਜ਼ੋਰ ਵਾਲਾ ਬੰਦਾ ਸੀ, ਬੜੇ ਕ੍ਰੋਧ 'ਚ ਆਇਆ, ਜ਼ਬਰਦਸਤੀ ਲੈ ਗਿਆ। ਗੁਰੂ ਨਾਨਕ ਕਹਿਣ ਲੱਗਿਆ ਕੀ ਖਿਲਾਉਣ ਲੱਗਿਆ ਤੂੰ ਮੈਨੂੰ? ਕਹਿੰਦਾ ਪੂਰੀਆਂ, ਹਲਵਾ ਹੈ, ਮਠਿਆਈਆਂ ਨੇ, ਇੰਨੀਆਂ ਵਧੀਆ ਚੀਜ਼ਾਂ ਛੱਡ ਕੇ ਤੂੰ ਕਹਿੰਦਾ ਮੈਂ ਖਾਣਾ ਨਹੀਂ? ਕਹਿਣ ਲੱਗੇ ਸੇਠ ਜੀ ਜ਼ਬਰਦਸਤੀ ਖਿਲਾਉਣ ਲੱਗਿਆ। ਕਹਿੰਦੇ ਫਿਰ ਗੁਰੂ ਨਾਨਕ ਨੇ ਖਾ ਲਿਆ? ਕਹਿੰਦਾ ਨਾ, ਗੁਰੂ ਨਾਨਕ ਦੀ ਗੱਲ ਸੁਣੋ ਤੁਸੀਂ। ਗੁਰੂ ਨਾਨਕ ਕਹਿਣ ਲੱਗਿਆ ਭਾਈ ਲਾਲੋ ਨੱਠ ਕੇ ਜਾ ਕੇ ਕੋਈ ਆਪਣਾ ਵੀ ਟੁੱਕਰ ਲਿਆ, ਜਿਹਦਾ ਇਹ ਮੈਨੂੰ ਮਿਹਣੇ ਤਾਨੇ ਦਿੰਦਾ। ਕਹਿੰਦੇ ਸੁੱਕਿਆ ਹੋਇਆ ਟੁੱਕਰ ਲਿਆਂਦਾ ਲਾਲੋ ਨੇ। ਸਾਰੀ ਦੁਨੀਆ ਕਹਿੰਦੇ ਦੇਖ ਰਹੀ ਹੈ, ਸਾਧੂ ਸੰਤ ਬ੍ਰਾਹਮਣ ਸਭ ਦੇਖ ਰਹੇ ਨੇ ਵੀ ਆਹ ਕੌਤਕ ਕੀ ਵਰਤ ਰਿਹਾ, ਕਾਹਦਾ ਝਗੜਾ ਹੋ ਗਿਆ, ਦੋਵੇਂ ਝਗੜ ਰਹੇ ਨੇ। ਉਹ ਕਹਿੰਦਾ ਖਾ ਲੈ, ਉਹ ਕਹਿੰਦੇ ਮੈਂ ਇਹੀ ਜਿਹਾ ਨਹੀਂ ਖਾਣਾ, ਇਹ ਤਾਂ ਬੁੱਧੀ ਮਲੀਨ ਕਰ ਦੇਗਾ ਤੇਰਾ ਜਿਹੜਾ ਭੋਜਨ ਹੈ। ਅਤੇ ਅਰਦਾਸ ਹੋਈ ਹੋਈ ਹੈ, ਬ੍ਰਹਮ ਭੋਜ ਬਣਿਆ ਹੋਇਆ ਅਤੇ ਇਹ ਜਵਾਬ ਦੇ ਰਿਹਾ। ਕਹਿਣ ਲੱਗੇ ਸਾਰੇ ਬ੍ਰਾਹਮਣ ਬੜੇ ਗੁੱਸੇ ਹੋਏ ਹੋਏ ਦੇਖ ਰਹੇ ਨੇ ਬਈ ਇਹ ਕੀ ਕਰਨ ਲੱਗਿਆ। ਕਹਿੰਦੇ ਗੁਰੂ ਨਾਨਕ ਨੇ ਫੜ ਲਿਆ, ਇੱਕ ਪਾਸੇ ਉਹਦਾ ਭੋਜਨ ਫੜ ਲਿਆ ਅਤੇ ਇੱਕ ਪਾਸੇ ਭਾਈ ਲਾਲੋ ਦਾ ਟੁਕੜਾ ਫੜ ਲਿਆ, ਸੁੱਕਿਆ ਹੋਇਆ ਬਾਜਰੇ ਦਾ। ਕਹਿੰਦੇ ਉੱਚੇ ਹੱਥ ਚੱਕ ਕੇ ਐਂ ਜਦ ਘੁੱਟੇ ਤਾਂ ਉਹਦੇ 'ਚ ਤਾਂ ਲਹੂ ਦੀ ਧਾਰ ਪੈਣੀ ਸ਼ੁਰੂ ਹੋ ਗਈ। ਕਹਿੰਦੇ ਉਹਦੇ 'ਚੋਂ ਚਿੱਟੀ ਧਾਰ ਪੈਣ ਲੱਗ ਗਈ ਦੁੱਧ ਦੀ। ਗੁਰੂ ਨਾਨਕ ਕਹਿੰਦੇ ਭੇਤ ਭਰੇ ਨੇਤਰਾਂ ਦੇ ਨਾਲ ਮਲਕ ਦੇ ਵੱਲ ਦੇਖਦਾ। ਕਹਿੰਦੇ ਕਿਉਂ ਮਲਕ ਜੀ? ਦੱਸ, ਆਹ ਖੂਨ ਖਿਲਾਉਣਾ ਤੇ ਇਹ ਸਾਧੂਆਂ ਨੇ ਤੇਰਾ ਖੂਨ ਦੀ ਕਮਾਈ ਖਾਧੀ ਹੈ, ਦੱਸ ਇਹ ਭਜਨ ਬੰਦਗੀ ਕਰ ਲੈਣਗੇ? ਸੋ ਕਹਿਣ ਲੱਗੇ ਮਹਾਰਾਜ ਉਹਨਾਂ ਦੇ ਤਾਂ ਬਚਨ ਮੁੱਕਦੇ ਹੀ ਨਹੀਂ। ਆ ਹਮਦਾ ਗੌਸ ਪੀਰ ਸਿਆਲਕੋਟ ਵਾਲਾ ਕਹਿੰਦੇ ਚਰਨੀ ਆ ਕੇ ਲੱਗਿਆ, ਬਚਨ ਕਰੇ ਕਰਨ ਤੋਂ ਬਾਅਦ ਉਹਦੇ ਮਨ 'ਚ ਸ਼ਰਧਾ ਹੋ ਗਈ। ਕਹਿਣ ਲੱਗਿਆ ਉਹ ਮਨਾ, ਫਿਰ ਇਹੋ ਜਿਹਾ ਮੌਕਾ ਅਤੇ ਇਹੋ ਜਿਹੇ ਮਹਾਂਪੁਰਸ਼ ਆ ਜਾਣ ਅਤੇ ਜਿਹਨਾਂ ਨੂੰ ਪਰਮੇਸ਼ੁਰ ਸਾਕਸ਼ਾਤ ਪਰਮੇਸ਼ੁਰ ਕਹਿੰਦੇ ਨੇ, ਅਤੇ ਕਿਉਂ ਨਾ ਮੈਂ ਉਹਨਾਂ ਦੇ ਦਰਸ਼ਨ ਕਰਾਂ। ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਉੱਠਿਆ, ਜਾ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਹੋਰ ਕੀਰਤਨ ਸੁਣਿਆ, ਮਹਾਰਾਜ ਦੇ ਪ੍ਰਵਚਨ ਸੁਣੇ, ਅਤੇ ਜਦੋਂ ਘਰੋ ਕਰੀ ਚਲੇ ਗਏ, ਉਸ ਵੇਲੇ ਸੇਠ ਨੇ ਗਲ ਚ ਪੱਲਾ ਪਾ ਕੇ ਖੜੇ ਹੋ ਕੇ ਬੇਨਤੀ ਕੀਤੀ। ਕਹਿੰਦਾ ਪਾਤਸ਼ਾਹ ਇੱਕ ਮੇਰੀ ਬੇਨਤੀ ਹੈ, ਆਪ ਕਿਰਪਾ ਕਰੋ। ਕਹਿਣ ਲੱਗੇ ਦੱਸ ਭਾਈ। ਕਹਿੰਦੇ ਮੇਰੇ ਘਰ ਚਰਨ ਪਾਓ। ਕਹਿੰਦੇ ਚੰਗਾ ਤੂੰ ਚੱਲ, ਅਤਾ ਪਤਾ ਦੱਸ ਦੇ, ਅਸੀਂ ਆਪੇ ਹੀ ਆ ਜਾਵਾਂਗੇ। ਮਹਾਰਾਜ ਮੈਂ ਬੱਗੀ ਭੇਜ ਦਿੰਦਾ, ਸਵਾਰੀ ਭੇਜਦਾ। ਕਹਿੰਦੇ ਨਹੀਂ, ਸਵਾਰੀ ਦੀ ਨਹੀਂ ਸਾਨੂੰ ਲੋੜ, ਅਸੀਂ ਆਪੇ ਆ ਜਾਵਾਂਗੇ। ਸੋ ਜਾ ਤੂੰ ਜਾ ਕੇ ਆਪਣਾ ਕਾਰਜ ਕਰ। ਅਤੇ ਸੇਠ ਦੇ ਦੁਨੀ ਚੰਦ ਦੇ ਘਰ ਉਦਣ ਸਰਾਧ ਸੀਗਾ, ਬਹੁਤ ਸੰਗਤ ਆਈ ਹੋਈ ਸੀ, ਬੇਅੰਤ ਬ੍ਰਾਹਮਣ ਸਾਧੂ ਦੂਰ ਦਰਾਜ ਦੇ, ਕੋਈ ਨਹੀਂ ਸੀ ਛੱਡਿਆ, ਸਾਰਿਆਂ ਦੀਆਂ ਪੰਗਤਾਂ ਲੱਗ ਰਹੀਆਂ ਸੀ ਅਤੇ ਸਰਾਧ ਚੱਲ ਰਿਹਾ ਸੀ, ਸਵੇਰ ਤੋਂ ਹੀ ਚੱਲਣਾ ਸ਼ੁਰੂ ਹੋ ਗਿਆ ਸੀ। ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚਦੇ ਨੇ, ਅਤੇ ਉਸ ਵੇਲੇ ਆਪ ਦੇ ਪਾਸ ਆਇਆ, ਆ ਕੇ ਕਹਿਣ ਲੱਗਿਆ ਕਿ ਪਾਤਸ਼ਾਹ ਆਪ ਨੇ ਬੜੀ ਕਿਰਪਾ ਕਰੀ ਅਤੇ ਮੇਰਾ ਘਰ ਪਵਿੱਤਰ ਕਰ ਦਿੱਤਾ, ਅਤੇ ਆਪਦੇ ਦੇ ਚਰਨਾਂ ਦੀ ਇੰਨੀ ਮਹਿਮਾ ਹੈ ਕਿ ਮੈਂ ਵਰਣਨ ਨਹੀਂ ਕਰ ਸਕਦਾ, ਪਰ ਆਪਦੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਚਰਨਾਂ ਦੀ ਵੀ ਇੰਨੀ ਮਹਿਮਾ ਹੈ ਕਿ ਧਰਮ ਰਾਜਾ ਵੀ ਕਹਿੰਦਾ ਹੈ ਕਿ ਮੇਰਾ ਘਰ ਪਵਿੱਤਰ ਕਰ ਦਿੱਤਾ, ਕਿ ਸਾਧੂ ਮੇਰੇ ਘਰ ਵਿੱਚ ਆਏ ਨੇ, ਸੰਤਾਂ ਨੇ ਚਰਨ ਪਾਏ ਨੇ ਮੇਰੇ ਘਰ ਵਿੱਚ ਆ ਕੇ। ਸੋ ਮੈਂ ਤਾਂ ਕ੍ਰਿਤ ਕ੍ਰਿਤ ਜਾਣਾ, ਬਲਿਹਾਰ ਜਾਣਾ ਆਪ ਤੋਂ, ਆਪਨੇ ਮੇਰੀ ਬੇਨਤੀ ਸਰਵਣ ਕਰੀ ਅਤੇ ਮੇਰੇ ਘਰ ਆ ਪਹੁੰਚੇ। ਉਸ ਵੇਲੇ ਸਰਾਧ ਹੋ ਰਿਹਾ ਸੀ। ਮਹਾਰਾਜ ਕਹਿਣ ਲੱਗੇ ਦੁਨੀ ਚੰਦ, ਆ ਇੰਨਾ ਕਠਵਟ ਕਿਸ ਚੀਜ਼ ਦਾ ਹੈ ਇੱਥੇ ਤੁਹਾਡੇ ਘਰ 'ਚ? ਕਹਿਣ ਲੱਗੇ ਮਹਾਰਾਜ ਮੈਂ ਸਰਾਧ ਕਰ ਰਿਹਾ। ਮਹਾਰਾਜ ਕੁਛ ਗੰਭੀਰ ਹੋ ਗਏ, ਕਹਿਣ ਲੱਗੇ ਸਰਾਧ ਕਰ ਰਹੇ ਹੋ? ਕਹਿੰਦੇ ਪਹੁੰਚ ਜਾਂਦੇ ਨੇ, ਬਾਣੀ ਵਿੱਚ ਆਉਂਦਾ ਹੈ ਕਿ ਸਰਾਧ ਕਰਦੇ ਨੇ ਲੋਕ ਜਦੋਂ ਚੜਾਈ ਕਰ ਜਾਵੇ, ਜਿਉਂਦਿਆਂ ਨੂੰ ਨਹੀਂ ਮੰਨਦੇ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਜਿਉਂਦੇ ਮਾਪਿਆਂ ਨੂੰ ਮੰਨਦਾ ਨਾ ਕੋਈ, ਹਰਿਆ ਤੋਂ ਦੇ ਮਾਪਿਆਂ ਨੂੰ ਮੰਨਦਾ ਨਾ ਕੋਈ, ਮੈਂ ਆਪੇ ਸਾਧ ਕਰਦੇ। Thank you. ਮਰਨ ਤੋਂ ਬਾਅਦ ਸ਼ਰਾਧ ਕਰਦੇ ਨੇ। ਕਹਿੰਦੇ ਉਹਨੂੰ ਨਹੀਂ ਮਿਲਦਾ ਜਿਹੜਾ ਕੋਠੇ ਤੇ ਸਿੱਟ ਦਿੰਦੇ ਨੇ ਨਾ, ਕਾਵਾਂ ਨੂੰ ਤੇ ਕੁੱਤਿਆਂ ਨੂੰ ਪਾ ਦਿੰਦੇ ਨੇ, ਉਹੀ ਖਾ ਜਾਂਦੇ ਨੇ, ਪਹੁੰਚਿਆ ਨਹੀਂ ਕਰਦਾ। ਪਿੱਤਰ ਦਾਨ ਦਿੰਦੇ ਨੇ, ਦਸ ਚੀਜ਼ਾਂ ਹੁੰਦੀਆਂ ਪਿੱਤਰ, 13 ਚੀਜ਼ਾਂ ਪਿੱਤਰ ਦਾਨ ਚ, ਇੱਕ ਤਾਂ ਛਤਰੀ ਦਿੰਦੇ ਨੇ, ਇੱਕ ਜੋੜਾ ਦਿਆ ਕਰਦੇ ਨੇ ਜੁੱਤੀਆਂ, ਇੱਕ ਬਸਤਰ ਪੂਰੇ ਪਹਿਨਣ ਵਾਲੇ, ਜੇ ਸਿਆਲ ਹੈ ਤਾਂ ਸਿਆਲ ਦੇ ਵੀ, ਗਰਮੀ ਦੇ ਗਰਮੀ ਦੇ ਵੀ, ਇੱਕ ਛਾਂਪ ਭੇਜਦੇ ਨੇ, ਇੱਕ ਕਮੰਡਲ ਹਰ ਸਾਲ ਭੇਜਦੇ ਨੇ, ਇੱਕ ਆਸਣ ਭੇਜਦੇ ਨੇ, 5 ਭਾਂਡੇ ਰਸੋਈ ਦੇ ਭੇਜਦੇ ਨੇ, ਇੱਕ ਸੋਟੀ ਭੇਜਦੇ ਆ ਵਧੀਆ ਲੈ ਕੇ ਖੁੰਡੀ, ਇੱਕ ਤਿਸ਼ਟਾ ਹੁੰਦਾ ਹੈ ਕੱਚਾ ਤੇ ਪੱਕਾ ਅੰਨ ਭੇਜਦੇ ਨੇ, ਨਗਦੀ ਭੇਜਦੇ ਨੇ, ਨਾਲ ਜਨੇਊ ਭੇਜਦੇ ਨੇ। 13 ਚੀਜ਼ਾਂ ਹੁੰਦੀਆਂ ਜਿਹੜੇ ਸ਼ਰਾਧ ਕਰਦੇ ਨੇ। ਮਹਾਰਾਜ ਕਹਿੰਦੇ ਚਲੀਆਂ ਵੀ ਜਾਂਦੀਆਂ, ਮਹਾਰਾਜ ਕਹਿੰਦੇ ਐਂ ਨਹੀਂ ਮਿਲਦੇ ਪਿਆਰਿਓ, ਨਾਨਕ ਅੱਗੇ 100 ਮਿਲੇ ਜੇ ਖੱਟੇ ਕਰ ਲਏ, ਜੇ ਚੋਰੀ ਕਰਦਾ, ਜੇ ਮੁਆਕਾ ਕਰਮ ਹੋਏ, ਕਰਮ ਹੋਏ ਪਿਤਰੀ ਦੇ, ਅੱਗੇ ਬਸ ਸਜਾਣੀ ਹੈ, ਪਿਤਰੀ ਚੋਰ ਕਰੇ, ਵੱਡੀ ਹੱਥ ਦਲਾਲ ਕੇ ਮੁਸਪੀ ਇਹ ਕਰੇ, ਨਾਨਕ ਅੱਗੇ 100 ਮਿਲੇ ਜੇ ਖੱਟਾ ਹੈ ਘਾਲ ਲੈ ਦੇ। ਜਿਹੜਾ ਖੱਟ ਕੇ ਘਾਲ ਕੇ ਮਿਹਨਤ ਦਾ ਦਿੰਦਾ ਹੈ ਉਹ ਤਾਂ ਪਹੁੰਚ ਜਾਂਦਾ ਹੈ, ਦੂਜਾ ਨਹੀਂ ਪਹੁੰਚ। ਅਤੇ ਗੁਰੂ ਮਹਾਰਾਜ ਕਹਿਣ ਲੱਗੇ ਕਿਉਂ ਤਾਂ ਨਹੀਂ ਜਾਂਦਾ, ਇੱਕ ਗੱਲ ਅਸੀਂ ਤੇਤੇ ਪੁੱਛਣੀ ਹੈ, ਅਤੇ ਆਹ ਜਿਹੜੇ ਬੈਠੇ ਨੇ ਹੁਣ ਸਾਡੇ ਆਲੇ ਦੁਆਲੇ ਵੱਡੇ ਵੱਡੇ ਪੰਡਿਤ, ਇਹਨਾਂ ਤੋਂ ਵੀ ਪੁੱਛਣੀ ਹੈ, ਬਈ ਪ੍ਰੇਮੀਓ ਸ਼ਰਾਧ ਪਹੁੰਚ ਗਿਆ ਇਹਦੇ ਪਿਤਾ ਨੂੰ ਕਿ ਨਹੀਂ? ਕਿਉਂ ਭਾਈ ਦੁਨੀ ਚੰਦ ਤੂੰ ਦੱਸ, ਕਿੰਨੇ ਸਾਲ ਹੋ ਗਏ ਤੈਨੂੰ ਸ਼ਰਾਧ ਕਰਦੇ ਨੂੰ? ਮਹਾਰਾਜ ਜਦ ਤੋਂ ਮੇਰੇ ਪਿਤਾ ਜੀ ਗਏ ਨੇ ਮੈਂ ਤਾਂ ਲਗਾਤਾਰ ਸ਼ਰਾਧ ਕਰਦਾ, ਕਰਦਾ ਵੀ ਬਹੁਤ ਵੱਡਾ, ਲੱਖਾਂ ਰੁਪਈਆ ਖਰਚਦਾ, ਅਤੇ ਮੇਰਾ ਸ਼ਰਾਧ ਜਿਹੜਾ ਹੈ ਦੂਰ ਦਰਾਜ ਤੱਕ ਉਹਦੀ ਮਹਿਮਾ ਹੁੰਦੀ ਹੈ ਕਿ ਪੂਰੀ ਵਿਧੀ ਨਾਲ ਕਰਦਾ, ਸਭ ਨੂੰ ਖੁਸ਼ ਕਰਕੇ ਤੋਰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਇਹ ਪੁੱਛਿਆ ਵੀ ਤੇਰੇ ਪਿਤਾ ਨੂੰ ਪੁੱਜ ਗਿਆ? ਆਹ ਨਹੀਂ ਕਹਿੰਦਾ ਮਹਾਰਾਜ ਮੈਨੂੰ ਪਤਾ। ਕਿਉਂ ਬਈ ਪ੍ਰੇਮੀਓ, ਤੁਸੀਂ ਛਕਿਆ ਪੇਟ ਭਰ ਭਰ ਕੇ ਅਤੇ ਹੱਥ ਫੇਰੀ ਜਾਂਦੇ ਹੋ ਢਿੱਡ ਦੇ ਉੱਤੇ, ਤੁਸੀਂ ਦੱਸੋ ਵੀ ਪਹੁੰਚ ਗਿਆ ਕਿ ਨਹੀਂ? ਕਹਿੰਦੇ ਪਹੁੰਚਦਾ ਹੀ ਹੈ ਮਹਾਰਾਜ, ਸ਼ਾਸਤਰ 'ਚ ਲਿਖਿਆ ਹੋਇਆ। ਉਹ ਕਹਿੰਦੇ ਤਰੀਕਾ ਹੁੰਦਾ ਸ਼ਾਸਤਰ 'ਚ ਲਿਖਿਆ ਹੋਇਆ, ਇਸ ਤਰ੍ਹਾਂ ਨਹੀਂ ਪਹੁੰਚਿਆ ਕਰਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਤੇਰਾ ਪਿਤਾ ਅੱਜ ਪੂਰੇ 4 ਦਿਨ ਦਾ ਭੁੱਖਾ ਬੈਠਾ, ਲੱਕਾਂ ਨਾਲ ਲੱਗਿਆ ਪਿਆ। ਕਹਿੰਦਾ ਮਹਾਰਾਜ ਮੇਰਾ ਪਿਤਾ ਇੱਥੇ ਹੀ ਹੈ? ਕਹਿੰਦੇ ਹਾਂ। ਮਿਲਣਾ ਤਾਂ ਹੈ? ਕਹਿੰਦਾ ਮਹਾਰਾਜ ਕਿਰਪਾ ਕਰੋ, ਮੇਰਾ ਪਿਤਾ ਤਾਂ ਫਿਰ ਭੁੱਖਾ, ਮੇਰਾ ਤਾਂ ਲੱਖਾਂ ਰੁਪਇਆ ਖਰਚਿਆ ਗਿਆ, 10-15 ਸਾਲ ਹੋ ਗਏ ਮੈਨੂੰ, ਸ਼ਰਾਧ ਕਰਦੇ ਨੂੰ ਮਿਲਿਆ ਹੀ ਨਹੀਂ। ਮਹਾਰਾਜ ਕਹਿੰਦੇ ਨਾ, ਤੇਰੇ ਪਿਤਾ ਕੋਲ ਨਹੀਂ ਸ਼ਰਾਧ ਪਹੁੰਚਿਆ, ਤਾਂ ਇਹੀ ਛਕ ਛਕਾ ਗਏ ਨੇ। ਕਿਉਂ ਨਹੀਂ ਪਹੁੰਚਿਆ ਮਹਾਰਾਜ? ਕਹਿੰਦੇ ਮਹਾਰਾਜ ਕਹਿੰਦੇ ਵੀ ਤਾਂ ਨਹੀਂ ਪਹੁੰਚਿਆ, ਇਹਨਾਂ ਕੋਲ ਸ਼ਕਤੀ ਨਹੀਂ ਪਹੁੰਚਾਉਣ ਦੀ, ਇਹ ਪੇਟੂ ਨੇ ਸਾਰੇ, ਜਾ ਤੇਰਾ ਪਿਤਾ ਭੁੱਖਾ ਹੈ। 4 ਮੀਲ ਚੱਲਿਆ ਜਾਂ 5 ਮੀਲ ਚੱਲਿਆ ਜਾ, ਰਾਵੀ ਜਿੱਧਰ ਨੂੰ ਜਾਂਦੀ ਹੈ ਇਹਦੇ ਕੰਢੇ ਕੰਢੇ ਹੋ ਲੈ, ਅੱਗੇ ਜਾ ਕੇ ਇਹ ਕਿ ਝੁੰਡ ਹੈ, ਉੱਥੇ ਤੇਰਾ ਪਿਤਾ ਪਿਆ ਬਘਿਆੜ ਬਣਿਆ, ਅਤੇ ਤੂੰ ਉਹਨੂੰ ਆਵਾਜ਼ ਦੇ ਦੀ, ਤੈਨੂੰ ਦੇਖ ਕੇ ਤੇਰੇ ਕੋਲ ਆਜੂ, ਡਰੀ ਨਾ, ਆਹ ਸਾਡਾ ਲਿਆ ਪ੍ਰਸ਼ਾਦ। ਮਹਾਰਾਜ ਨੇ ਦ੍ਰਿਸ਼ਟੀ ਕਰਤੀ ਪ੍ਰਸ਼ਾਦ ਦੇ ਉੱਤੇ, ਹੱਥ ਐਂ ਛੋਹ ਦਿੱਤਾ, ਕਹਿੰਦੇ ਲੈ ਜਾ, ਥਾਲ ਚੁੱਕਿਆ ਹੋਇਆ। ਅਤੇ ਉਸ ਵੇਲੇ ਚੱਲਿਆ ਜਾ ਰਿਹਾ, ਸੋਚਦਾ ਹੈ ਮਨਾ, ਇਹਦਾ ਸੱਚਮੁੱਚ ਇਹ ਪਰਮੇਸ਼ਰ ਨੇ ਜੇ ਉੱਥੇ ਬਘਿਆੜ ਮੈਨੂੰ ਮਿਲ ਗਿਆ। ਫਿਰ ਕਈ ਵਾਰੀ ਤਰਕ ਆਉਂਦੀ ਹੈ ਵੀ ਕਿਤੇ ਇਹਨਾਂ ਨੂੰ ਪਤਾ ਨਾ ਹੋਵੇ ਵੀ ਇੱਥੇ ਬਘਿਆੜ ਵੀ ਇੱਕ ਰਹਿੰਦਾ, ਮੈਨੂੰ ਉਹੀ ਭੇਜ ਦੇਣ ਉੱਥੇ, ਕਿਉਂਕਿ ਮਨੁੱਖ ਦਾ ਮਨ ਹੈ ਇਹ ਬੇਵਿਸ਼ਵਾਸਾ ਹੁੰਦਾ, ਤਰਕ ਇਹ ਕਰਦਾ ਹੀ ਰਹਿੰਦਾ, ਰੱਬ 'ਤੇ ਵੀ ਤਰਕ ਹੈ ਇਹਨੂੰ, ਹੋਰ ਤਾਂ ਗੱਲਾਂ ਦੀਆਂ ਗੱਲਾਂ, ਜਿੰਨਾ ਕੁ ਇਹਨੂੰ ਪੜ੍ਹਿਆ ਲਿਖਿਆ ਜਾਣਦਾ ਹੈ, ਉਦੋਂ ਗਾਹਾਂ ਇੱਕ ਕਦਮ ਵੀ ਨਹੀਂ ਸੋਚਣਾ ਚਾਹੁੰਦਾ, ਇੱਕ ਤਸੁਬ ਨਹੀਂ ਸੋਚਣਾ ਚਾਹੁੰਦਾ। ਸੋ ਚੱਲਦਾ, ਕਹਿੰਦਾ ਦੇਖੋ ਹੈ ਤਾਂ ਪੂਰੇ, ਬੜੇ ਨਿਧੜਕ ਹੋ ਕੇ ਗੱਲ ਕਰੀ ਹੈ ਸਾਰਿਆਂ ਦੇ ਵਿੱਚ, ਅਤੇ ਮੈਂ ਜਾ ਕੇ ਦੱਸਣੀ ਹੈ, ਸਾਰਿਆਂ ਨੇ ਫਿਰ ਸੁਣਨੀ ਹੈ ਵੀ ਜੇ ਨਾ ਹੋਇਆ ਐਂ ਤਾਂ ਨਹੀਂ ਕਹਿ ਸਕਦੇ ਉਹ, ਮੇਰਾ ਪਿਤਾ ਹੀ ਹੋਊ ਜ਼ਰੂਰ ਹੈ। ਸੋ ਇਸ ਤਰ੍ਹਾਂ ਕਰਦਾ ਕਰਦਾ ਜਦ ਅੱਗੇ ਜਾਂਦਾ ਤਾਂ ਉੱਥੇ ਬਘਿਆੜ ਪਿਆ, ਲੋਕਾਂ ਨਾਲ ਲੱਗਿਆ ਹੋਇਆ, ਅਤੇ ਇਹਨੇ ਗੂਰਾ ਮਾਰਿਆ, ਬਘਿਆੜ ਸਾਵਧਾਨ ਹੋ ਕੇ ਬਹਿ ਗਿਆ। ਮਹਾਰਾਜ ਦੇ ਕਹਿਣ ਦੇ ਮੁਤਾਬਕ ਇਹਨੇ ਕਹਿਤਾ, ਪਿਤਾ ਜੀ ਪ੍ਰਸ਼ਾਦਾ ਛੱਕ ਲਓ, ਬਘਿਆੜ ਆ ਗਿਆ। ਉਸ ਵੇਲੇ ਮਨ 'ਚ ਤਸੱਲੀ ਆ ਗਈ ਵੀ ਲੈ ਬਘਿਆੜ ਵੀ ਕਦੇ ਮਨੁੱਖ ਦੇ ਬੁਲਾਏ 'ਤੇ ਆਉਂਦਾ, ਮੇਰੇ ਬੁਲਾਏ 'ਤੇ ਆ ਗਿਆ, ਪ੍ਰਸ਼ਾਦਾ ਅੱਗੇ ਰੱਖਤਾ, ਤੇ ਉਹਨੇ ਜਰਾ ਕੁ ਮੂੰਹ ਵਿੱਚ ਪਾਇਆ ਤੇ ਉਸੇ ਵੇਲੇ ਪ੍ਰਾਣ ਛੁੱਟ ਗਏ ਉਹਦੇ। ਪ੍ਰਾਣ ਛੁੱਟਦੀ ਸਾਰ ਕੀ ਦੇਖਦਾ, ਇੱਕ ਕਾਲਾ ਧੂੰਆਂ ਉੱਠ ਖੜਿਆ ਉਹਦੇ ਵਿੱਚ, ਦੇਖਦੇ ਦੇਖਦੇ ਸਫੈਦ ਧੂੰਆਂ ਹੋ ਗਿਆ, ਪ੍ਰਕਾਸ਼ ਬਣ ਗਿਆ ਤੇ ਉਹਦੇ ਵਿੱਚੋਂ ਇਹਦਾ ਪਿਤਾ ਦਿਸਣ ਲੱਗ ਗਿਆ। ਇਹਦਾ ਪਿਤਾ ਕਹਿਣ ਲੱਗਿਆ, ਦੁਨੀ ਚੰਦ ਬੇਟਾ ਤੂੰ ਧੰਨ ਹੈ ਜਿਹਦੇ ਜਿਹਨੇ ਮੇਰੀ ਗਤੀ ਕਰਤੀ। ਪਿਤਾ ਜੀ ਤੁਸੀਂ ਬਘਿਆੜ ਬਣ ਗਏ, ਤੁਸੀਂ ਤਾਂ ਪੁੰਨਦਾਨ ਕਰਿਆ ਕਰਦੇ ਸੀ, ਸਭ ਕੁਛ ਕਰਿਆ ਕਰਦੇ ਸੀ, ਇਹ ਭਾਣਾ ਕੀ ਵਰਤਿਆ। ਕਹਿਣ ਲੱਗੇ ਬੇਟਾ ਮੈਂ ਕੀ ਦੱਸਾਂ, ਮੈਂ ਸੁਣਦਾ ਤਾਂ ਰਹਿੰਦਾ ਸੀ ਸੰਤਾਂ ਦੇ, ਅੰਤ ਮਤੇ ਸੋ ਗਤੇ, ਜਿਹੀ ਜੀ ਮੱਤ ਅਖੀਰ ਵੇਲੇ ਆ ਜਾਵੇ ਉਹ ਗਤੀ ਹੋਇਆ ਕਰਦੀ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਜਦ ਮੇਰੇ ਪ੍ਰਾਣ ਨਿਕਲ ਰਹੇ ਸੀ, ਪੜੋਸ ਵਿੱਚ ਕਿਸੇ ਨੇ ਮੱਛੀ ਧਰੀ ਹੋਈ ਸੀ ਤੇ ਉਹਨੂੰ ਰਾੜਾ ਲਾ ਰਿਹਾ ਸੀ, ਉਹਦਾ ਜਿਹੜਾ ਮੁਸ਼ਕ ਸੀ ਜਦ ਮੇਰੇ ਤੱਕ ਆਇਆ, ਉਹ ਮਸਾਲਿਆਂ ਦਾ ਮੁਸ਼ਕ ਮੇਰੇ ਮਨ 'ਚ ਆਇਆ ਵੀ ਆ ਖਾਧਾ ਹੀ ਨਾ, ਇੱਦਾਂ ਸੋਚਦੇ ਹੀ ਮੇਰੇ ਪ੍ਰਾਣ ਨਿਕਲ ਗਏ। ਕਹਿੰਦਾ ਬੇਟਾ ਮੈਨੂੰ ਬਘਿਆੜ ਦੀ ਜ਼ੋਨ 'ਚ ਪਾ ਤਾ, ਮੈਂ ਤਾਂ ਉਦਣ ਦਾ ਹੀ ਦੁਖੀ ਹੋ ਰਿਹਾ। ਤੇ ਤੈਂ ਗੁਰੂ ਨਾਨਕ ਦੇ ਦਰਸ਼ਨ ਕਰੇ ਨੇ, ਮੈਂ ਤੇਰੇ ਕਰੇ ਨੇ, ਤੇਰੇ ਦਰਸ਼ਨਾਂ ਦਾ ਮੈਨੂੰ ਇਹ ਫਲ ਲੱਗਿਆ ਕਿ ਮੇਰੀ ਜੂਨ ਛੁੱਟ ਗਈ ਤੇ ਮੈਂ ਦੇਵ ਜੂਨੀ ਪ੍ਰਾਪਤ ਕਰ ਲਈ। ਇਹ ਪੂਰੇ ਗੁਰੂ ਦੀ ਵਡਿਆਈ ਹੁੰਦੀ ਹੈ, ਜਿਨ ਮਾਨਸ ਤੇ ਦੇਵ ਤੇ ਕੀ ਏ ਕਰਤ ਨਾ ਲੱਗੀ ਵਾਰ। ਮਨੁੱਖ ਨੂੰ ਦੇਵਤਾ ਬਣਾ ਦੇਵੇ, ਪਸ਼ੂ ਨੂੰ ਦੇਵਤਾ ਬਣਾ ਦੇਵੇ, ਇਹ ਗੁਰੂ ਦਾ ਗੁਰੂ ਦੀ ਮਹਿਮਾ ਹੋਇਆ ਕਰਦੀ ਹੈ। ਕਹਿੰਦਾ ਪੁੱਤਰ ਤੇਰੇ ਤੂੰ ਤੇਰੇ ਨੇਤਰ ਪਵਿੱਤਰ ਹੋ ਗਏ ਗੁਰੂ ਨਾਨਕ ਦਾ ਦਰਸ਼ਨ ਕਰਕੇ, ਉਹਨਾਂ ਦੇ ਦਰਸ਼ਨ ਦਾ ਪ੍ਰਭਾਵ ਤੇਰੇ ਰੋਮ ਰੋਮ ਵਿੱਚ ਲੈ ਗਿਆ ਤੇ ਮੈਂ ਤੇਰਾ ਦਰਸ਼ਨ ਕੀਤਾ, ਤੇਰਾ ਦਰਸ਼ਨ ਕਰਕੇ ਮੈਨੂੰ ਆਹ ਦੇਵਤਾ ਦੇਹ ਪ੍ਰਾਪਤ ਹੋ ਗਈ ਤੇ ਹੁਣ ਮੈਂ ਤੇਰਾ ਧੰਨਵਾਦ। ਕਹਿੰਦਾ ਪਿਤਾ ਜੀ ਇਹ ਫਿਰ ਜਿਹੜੇ ਪੁੰਨਦਾਨ ਕਰੇ ਕਿਸੇ ਲੇਖੇ ਨਹੀਂ ਲੱਗਦੇ। ਕਹਿੰਦੇ ਬੇਟਾ ਆਹ ਦੇਖ ਮੈਨੂੰ ਲਾਈਟ ਆ ਰਹੀ ਹੈ ਗੁਰੂ ਨਾਨਕ ਵੱਲੋਂ ਤੇ ਤੇਰੇ ਸਵਾਲ ਦਾ ਜਵਾਬ ਦੇਣ ਵਿੱਚ ਦੀ ਮੇਰੇ 'ਚ ਸ਼ਕਤੀ ਹੋ ਗਈ, ਹੁਣ ਮੈਂ ਤੈਨੂੰ ਅੱਖਾਂ ਨਾਲ ਦੇਖ ਕੇ ਦੱਸਦਾ ਜੋ ਕੁਛ ਮੈਂ ਦਰਗਾਹ 'ਚ ਦੇਖ ਰਿਹਾ। ਕਹਿੰਦਾ ਦੁਨੀਆਂ ਦੇ ਜਿਹੜੇ ਜਸ ਨੇ, ਜਸ ਖੱਟਣੇ, ਅਸੀਂ ਜਸ ਦੇ ਪਿੱਛੇ ਲੱਗੇ ਰਹਿੰਦੇ ਹਾਂ ਵੀ ਮੇਰਾ ਜਸ ਹੋਵੇ, ਦਿਖਾ ਦਿਖਾ ਦਾਨ ਕਰਾਂਗੇ, ਬੜਾ ਜਸ ਖੱਟਾਂਗੇ ਵੀ ਜਸ ਖੱਟ ਲਈਏ। ਜਿਹੜੇ ਨਾਮਣੇ ਖੱਟੇ ਨੇ ਖੱਟਣੇ ਨੇ ਇੱਥੇ ਟੈਲੀਵਿਜ਼ਨਾਂ 'ਚ ਆਉਣੀਆਂ, ਤਸਵੀਰਾਂ ਦੁਨੀਆ ਭਰ ਦੇ ਅਖਬਾਰਾਂ 'ਚ ਆਉਣੀਆਂ, ਵੱਡੇ ਵੱਡੇ ਅਵਾਰਡ ਮਿਲਣੇ ਨੇ ਅਤੇ ਦੁਨੀਆ ਦੇ ਵਿੱਚ ਤਾਂ ਕਹਿੰਦੇ ਨੇ ਇਹ ਬਹੁਤ ਵੱਡਾ ਆਦਮੀ ਹੈ। ਅਤੇ ਫਿਰ ਜਿਹੜੇ ਇਹਨਾਂ ਦਾ ਮੁੱਲ ਦਰਗਾਹ ਵਿੱਚ ਇੱਕ ਕੌਡੀ ਦਾ ਨਹੀਂ ਹੈਗਾ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲਾ ਸਭ ਕੋਈ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸਤੀ ਦੋਸਤ। 4,32,00,000 ਸਾਲ ਦੀ ਮਹਾਰਾਜ ਕਹਿੰਦੇ ਉਮਰ ਹੋਵੇ,